पठावन कीन तदाए लीन बुलाए सुपास बिसाए हृदय सुख पाए अखी भरे आए प्रेम समूज शरीर पीर की प्रीत नवीन करी अदाए तीर तुरंदर श्री गुरु पूरन खेम कही उजराम वडाए
धन धन साहब श्री गुरु ग्रंथ साहिब महाराज जी पावन पवित्र हजूरी भी सजी हुई गुरु रूप गुरु खालसा साहिब सिंह जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह। धन धन सतगुरु गुरु नानक देव साहिब जी महाराज पावन पवित्र प्रसंग श्रवण कर रहे हाँ। ये सतगुरु नानक देव जी दे वड्डे भैन जी जो 5 साल उम्र दे विच वड्डे हन बेबे नानकी जी सो जिन्हां दा शुभ शगन आनंद कारज राय बलार जी ने अपने असर सुख नाल सोहना रिश्ता लभिया क्योंकि अपनी पुत्री मानदे सन अते गुरु नानक देव जी नूं तां ये मानदे सन कि निरंकार आप आए हुए ने सो इस तरीके नाल शुभ ये विवाह कार्ज संपूर्ण होने तो कई दिन बाद बाबा कल्याण चंद जी ने गुरु नानक देव जी नू वचन किया कि पुत्र जी तुसी जाके अपने भैन जी नू लेके आओ। सतगुरु नानक देव जी चुप रहे राय बलार जी नू जाके जदों कल्याण चंद जी ने वचन किया उन्होंने बुला के पास प्रेम बड़े प्रेम नाल समझाया भाई बाला जी नू लै के सुल्तानपुर साहब गए ने अते उत्थों भैन जी नू नाल लै के वापस आए हन। कहा सी भाई जय राम जी ने कि तुसी इत्थे रहो परमानंद उन्हां दे पिता जी कहण लगे नहीं हुण तां इन्हां दा जाणा बणदा ये भैन जी नू लैण आए ने अपने नू फिर जदों आउणगे फिर इन्हां नू आपां रखांगे इत्थे प्यार नाल सेवा करांगे कोई भगती दे वचन करांगे। जदों वापस लैके आए ने माता जी बड़े प्रसन्न होए राय बलार जी ने सुनेहा भेजिया کہ میری ہوں برد عمر ہے دھن گرو نانک دیو جی مینو اتنے آ کے درشن دے جان اتوں تک سرون کیا وہ سرون کردے اگے پرسنگ پیار ستکار نال گج کے آخو ست نام
سری گرو جیو
ست نام سری
گرو سویا رائے بلا رائے سنیو نج بلب آون داس پٹھاون کین تدائے
جدو رائے بلار جی نے سنیا کہ میرا بلب تو پاپ پیارا میرے پیارے گرو نانک دیو جی سلطان پور صاحب گئے سن اتے اپنے بہن جی نو لے کے واپس مڑے آئے نے تا اپنے سیوادار نو بھیجیا کہ جاؤ چھیتی گرو نانک دیو جی نو جا کے بینتی کرو کہ مینوں آ کے درشن دین جی
لین بلائے سو پاس بسائے ہردے سکھ پائے اکھیں بھر آئے
جدو بلایا کول بٹھا لیا من دے اندر بہت سکھ آیا بڑا پیار پریم جاگیا اتنا پریم جاگیا کہ اکھاں وچ جل بھر آیا
پریم سمبھو جے سریر آ پیر کی پریت نوین کری ادکائے
اے پریتی دی نوین ہی نیتی کیتی انہاں نے کہ پریم دے نال شریر دی سکھ سانت پوچھی ہے کہ آپ دے شریر سکھی ہن
تیے پرندر شری گر پورن کھیم کہی او جے رام وڈائے
تیرج دے تارن والے ستگرو نانک دیو مہاراج نے کلیان کہی ہے کشل سکھ آنند کہا کہ وہ سب ٹھیک ہے اور بھائی جے رام جی دی وڈیائی کیتی ہے
دوہرا سدن آئے دکھ کدن پن جنتے مدن لجائے
پھر اپنے گرہ وکھے آئے نے دکھاں دے کٹن والے گرو نانک دیو جی جنہاں نوں دیکھ کے کام دیوتا بھی شرمسار ہوندا ہے کہ میں بھی اتنا سونا نہیں ہاں
ردن کند کندل آنند مند مند گت پائے
تو جنہاں دے پاون پوتر جڑے دند نے مرد مان دے فل ہوندے نے چٹے رنگ دے منو آنند دی گندل کہ سارا ہی آنند انہاں دے وچ اپنے پیاریاں نوں مسکرا کے آنند دی دات دیندے ہن
گبت سندر بدن پر تنک شمس مس
ہن بڑا سندر چہرہ گرو نانک دیو جی دا جس طرح چندرما تا ہووے پر اودے اوتے داغ نہ ہون بے داغ چندرما دا چہرہ جویں گرو نانک دیو جی کا فن ہوں اس چندرما روپی چہرے کے دوالے دوالے تھوڑی تھوڑی ستگرو مہاراج سچے پاتشاہ دے شمش تو بھاو داڑی یا داڑا آ گیا کچھ تھوڑیاں تھوڑیاں مچھاں بھی آ گئی نے
مانو شنگار نج روپ پرگٹاوے
سو مانو کہنے شنگار رس ہے اپنا شنگار جڑا ہے وہ شنگار نو پرگٹ کردا ہے ایک طریقے نال کہ سندر چہرے دے اتے کالے کالے سندر سونے سونے جڑے ستگرو نانک دیو مہاراج سچے پاتشاہ دے وال نے سندر داڑے دے وہ سوگ نیک ہو رہے نے
کدوں سس پاس چے پسرے ہو تمس جس
کہنے جویں چندرما دے کولے چارے پاسے ہنیرا پسرنا چاہندا ہووے اس طریقے نال گرو نانک دیو دے چہرے اتے سندر کالے رنگ دا تھوڑا تھوڑا داڑا آیا ہے
کدو مکھ سار چ پے مدب سواوے
تو جس طریقے دے نال کہندے نے سوب نیک ہوندا ہے مانو ایسا سنگار کیتا ہے کہ چندرما دے کول جویں اک تاں ہنیرا دسیا ہے جاں جڑا سارس ہوندا ہے او دے تے مدب سواوے سندر جویں جس طریقے دے نال اے مکھ کمل جڑا ہے مکھ کمل ایسا ہے سندر کمل دے فل اپاں دیکھے نے کہ اودے اتے جویں بھمرے بیٹھے ہون کالے کالے چارے پاسے یا مکھ کمل دے اتے بھمریاں ورگی سندر کالے رنگ دے جو داڑے پرکاشمان گراں دے ہوئے نے
ہو جائے پرلمب پاری انت سکند چارے
پوجاواں جڑیاں ستگرو نانک دے مہاراج سچے پاتشاہ دیاں باہواں نے وہ گوڑیاں تک لمبیاں لمبیاں جڑے موڈے نے ਉਹ ਬੜੇ ਉੱਚੇ ਉੱਚੇ ਬੜੇ ਸੋਹਣੇ ਲੱਗਦੇ ਹਨ।
ਦਇਆ ਭਰੀ ਨੈਣ ਕੋਰ ਚਿੱਤ ਕੋ ਚੁਰਾਵੇ।
ਹੁਣ ਦਇਆ ਦੇ ਭਰੇ ਹੋਏ ਨੇਤਰ ਜਿਹੜੇ ਨੇ ਅੱਖਾਂ ਦੀਆਂ ਕੋਣਾ ਜਿਹੜੇ ਨੈਣਾਂ ਦੇ ਕੋਰ ਤੋਂ ਭਾਵ ਕਟਾਕਸ਼ ਇਹ ਟੇਢੇ ਤਰੀਕੇ ਨਾਲ ਜਦੋਂ ਖੱਬੇ ਜਾਂ ਸੱਜੇ ਦੇਖਦੇ ਨੇ ਉਹ ਮਨ ਨੂੰ ਚੁਰਾ ਲੈਂਦੇ ਨੇ। ਉਹਨਾਂ ਦੀ ਤੱਕਣੀ ਵਿੱਚ ਹੀ ਇੰਨਾ ਰਸ ਹੈ ਕਿ ਜਿਹਦੇ ਵੱਲ ਤੱਕ ਲੈਂਦੇ ਨੇ ਇੱਕ ਵਾਰ ਹੀ ਉਹਦੇ ਮਮਤਾ ਦੇ ਮਾਇਆ ਦੇ ਮੋਹ ਦੇ ਛੌੜ ਕੱਟ ਦਿੰਦੇ ਹਨ।
ਕੁੰਡਲ ਕਪੂਲ ਪਰ ਚਮਕ ਚਲੋਲ ਭਈ।
ਹੁਣ ਇੱਕ ਕਾਵ ਰਚਨਾ ਵਿੱਚ ਸ਼ਿੰਗਾਰ ਰਸ ਹੁੰਦਾ ਹੈ। ਇੱਕ ਅੱਧੀ ਚੀਜ਼ ਜੇ ਛੱਡ ਦਈਏ ਤਾਂ ਉਹ ਸ਼ਿੰਗਾਰ ਰਸ ਪੂਰਾ ਨਹੀਂ ਹੁੰਦਾ। ਭਾਵੇਂ ਵੀ ਉਹ ਕੁੰਡਲ ਆਦਿਕ ਨਹੀਂ ਪਹਿਨੇ ਗੁਰੂ ਨਾਨਕ ਦੇਵ ਜੀ ਨੇ, ਪਰ ਕਵੀ ਜੀ ਕਹਿੰਦੇ ਕਿਉਂਕਿ ਸ਼ਿੰਗਾਰ ਰਸ ਨੂੰ ਮੈਂ ਪੂਰਾ ਕਰਨਾ ਹੈ, ਇਸ ਕਰਕੇ ਕਹਿੰਦੇ ਕੰਨਾਂ ਦੇ ਵਿੱਚ ਬੜੇ ਸੁੰਦਰ ਕੁੰਡਲ ਆਦਿਕ ਜਾਂ ਦਾੜੇ ਦੇ ਪਾਸ ਜਿਹੜੇ ਕੇਸਾਂ ਦੇ ਕੁੰਡਲ ਬਣ ਜਾਂਦੇ ਨੇ ਗੋਲ ਗੋਲ ਥੱਲੇ ਵਾਲੇ ਪਾਸੇ ਕੰਨਾਂ ਦੇ ਨਾਲ, ਕਹਿੰਦੇ ਉਹ ਬੜੇ ਸੋਭਨੀਕ ਹੋ ਰਹੇ ਨੇ।
ਜਿਬਕ ਅਮੂਲ ਛਬ ਹੀਰੇ ਤੇ ਲੁਭਾਵੇ।
ਸੋ ਚਿਬਕ ਤੋਂ ਭਾਵ ਜਿਹੜੀ ਮਹਾਰਾਜ ਦੀ ਠੋਡੀ ਹੈ ਇਹ ਬੜੀ ਸੁੰਦਰ ਹੈ, ਇਤਨੀ ਸੁੰਦਰ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜੋ ਹੈਗਾ, ਇਸ ਕਰਕੇ ਇਤਨਾ ਸੁੰਦਰ ਤਾਂ ਕੋਈ ਵੀ ਨਹੀਂ ਹੈ। ਠੋਡੀ ਵੱਲ ਦੇਖ ਕੇ ਹੀ ਕਿ ਮਨ ਖਿੱਚਿਆ ਜਾਂਦਾ ਹੈ।
ਸਵਈਆ ਰਾਗ ਵਿਰੋਧ ਤੇ ਬ੍ਰਿਤੀ ਨਿਰੋਧਨ ਆਦਿ ਤੇਰੀ ਸਦਾ ਚਿਨਕੇ।
ਮੋਹ ਤੋਂ ਰੋਕਣ ਦੀ ਤੇ ਬਿਰਤੀ ਨੂੰ ਇਕਾਗਰ ਕਰਨ ਦੀ ਆਦਿ ਤੋਂ ਹੀ ਲੈ ਕੇ ਜਿਨ੍ਹਾਂ ਦੀ ਇੱਕ ਰੀਤੀ ਚਲੀ ਆਈ ਹੈ।
ਛੈ ਨਾ ਸਕੈ ਹਰ ਖੰਗ ਮਨ ਸ਼ੋਕ ਦੁਐ ਜਿਉ ਦਲ ਕੰਜ ਜਲਨ ਕਨਕੇ।
ਕਹਿੰਦੇ ਹਨ ਜਿਵੇਂ ਕਮਲ ਦਾ ਜਿਹੜਾ ਫੁੱਲ ਹੁੰਦਾ ਹੈ ਉਹਦੇ ਉੱਤੇ ਜੇ ਪਾਣੀ ਪੈ ਵੀ ਜਾਵੇ ਉਹ ਛੋਹ ਨਹੀਂ ਸਕਦਾ, ਕਿਉਂ ਪਾਣੀ ਉੱਥੋਂ ਤਿਲਕ ਕੇ ਥੱਲੇ ਉੱਤਰ ਜਾਂਦਾ। ਜਿਵੇਂ ਮੁਰਗਾਬੀ ਦੇ ਪਰਾਂ ਨੂੰ ਪਾਣੀ ਨਹੀਂ ਛੋਹ ਸਕਦਾ, ਕਮਲ ਦੇ ਫੁੱਲ ਦੇ ਪੱਤੇ ਜਿਹੜੇ ਨੇ ਉਹਨਾਂ ਉੱਤੇ ਪਾਣੀ ਪੈ ਕੇ ਡਿੱਗ ਪੈਂਦਾ ਹੈ ਥੱਲੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਤਾਂ ਰਾਗ ਦਵੈਸ਼ ਇਹ ਹੁੰਦੇ ਨੇ, ਅਕਾਰਨ ਕਿਸੇ ਨਾਲ ਪ੍ਰੇਮ ਕਰਨਾ, ਅਕਾਰਨ ਹੀ ਈਰਖਾ ਕਰਨੀ ਕਿਸੇ ਨਾਲ, ਅਤੇ ਖੁਸ਼ੀ ਅਤੇ ਗਮੀ, ਇਹ ਜਿਹੜੀਆਂ ਦੋ ਦੋ ਚੀਜ਼ਾਂ ਨੇ ਨਾ ਖਾਸ ਕਰਕੇ, ਇਹ ਸਾਰੀਆਂ ਹੀ ਚੀਜ਼ਾਂ ਦੁੰਦਵਾਦ ਵਿੱਚ ਜਿਹੜੀਆਂ ਮਾਇਆ ਵਿੱਚ ਨੇ ਇਹ ਉਹ ਨਿਰਲੇਪ ਪੁਰਸ਼ ਨੂੰ ਛੋਹ ਨਹੀਂ ਸਕਦੀਆਂ।
ਏਕ ਸੇ ਆਨੰਦ ਮਗਨੰ ਜਗ ਤਾਰਨ ਲੀਲਾ ਕਰੇ ਤਨ ਕੇ।
ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਰੂਪ ਹੋਏ ਐਸੇ ਸਰੂਪ ਆਨੰਦ ਦੇ ਵਿੱਚ ਜੋ ਸੁੰਦਰ ਸਰੂਪ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ, ਇੱਕ ਰਸ ਕਿ ਜਿਨ੍ਹਾਂ ਨੇ ਜੱਗ ਨੂੰ ਤਾਰਨ ਵਾਸਤੇ ਸ੍ਰਿਸ਼ਟੀ ਦੇ ਅੰਦਰ ਇਹ ਸਰੀਰ ਦੀ ਰਚਨਾ ਕੀਤੀ ਸਾਨੂੰ ਦਿਖਾਉਣ ਵਾਸਤੇ, ਪ੍ਰਕਾਸ਼ ਸਰੂਪ ਨੇ ਇੰਨੀ ਵੱਡੀ ਸ੍ਰਿਸ਼ਟੀ ਜਿਹੜੀ ਨਜ਼ਰ ਆਉਂਦੀ ਹੈ ਇਹ ਆਪਣੇ ਵਿੱਚੋਂ ਹੀ ਤਾਂ ਪ੍ਰਗਟ ਕੀਤੀ ਹੈ, ਉਹਨਾਂ ਨੂੰ ਇੱਕ ਸਰੀਰ ਪ੍ਰਗਟ ਕਰਨਾ ਕੀ ਔਖਾ। ਇਸ ਕਰਕੇ ਉਹਨਾਂ ਨੇ ਸੁੰਦਰ ਸਰੂਪ ਸਾਡੇ ਭਲੇ ਵਾਸਤੇ ਦੁਨੀਆਂ ਦੇ ਅੰਦਰ ਪ੍ਰਗਟ ਕੀਤਾ।
ਐਸੇ ਗੁਰੂ ਕੀ ਜੋ ਸਤ ਸੰਗਤ ਸੇਵਤ ਕਿਆ ਉਪਮਾ ਤਿਨਕੇ।
ਐਸੇ ਗੁਰਾਂ ਦੀ ਜਿਹੜੀ ਸਤ ਸੰਗਤ ਹੈ ਜਿਹੜੇ ਉਹਨਾਂ ਦੀ ਸੰਗਤ ਦੀ ਸੇਵਾ ਕਰਦੇ ਨੇ, ਭਾਵ ਸੰਗਤ ਕਰਦੇ ਨੇ ਗੁਰੂ ਨਾਨਕ ਦੇਵ ਜੀ ਦੇ ਕੋਲ ਬੈਠ ਕੇ, ਫਿਰ ਸੰਗਤ ਦੀ ਵੀ ਸੇਵਾ ਕਰਦੇ ਨੇ, ਫਿਰ ਬਚਨ ਸੁਣਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ, ਤੇ ਉਹਨਾਂ ਬਚਨਾਂ ਨੂੰ ਆਪਾਂ ਜਿਹੜੇ ਕਹੀਏ ਕਿ ਸੁਣ ਕੇ ਫਿਰ ਉਹਨਾਂ ਦੀ ਜਿਹੜੀ ਬਿਰਤੀ ਹੈ ਇੰਨੀ ਉੱਪਰ ਉੱਠ ਜਾਂਦੀ ਹੈ, ਉਹਨਾਂ ਦੀ ਮਹਿਮਾ ਨੂੰ ਆਪਾਂ ਕੀ ਕਹਿ ਸਕਦੇ ਹਾਂ।
ਦੋਹੇਰਾ ਉਦਾਸੀਨ ਬ੍ਰਿਤੀ ਮੈਂ ਸਦਾ ਸ਼੍ਰੀ ਬੇਦੀ ਕੁਲ ਕੇਤ।
ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਬਿਰਤੀ ਜਿਹੜੀ ਹੈ ਨਾ ਉਹ ਵਿਰਾਗ ਵਿੱਚ ਹੀ ਰਹਿੰਦੀ ਹੈ, ਕਿਉਂਕਿ ਵਿਰਾਗ ਦਾ ਮਤਲਬ ਮਾਇਆ ਦਾ ਤਿਆਗ। ਮਾਇਆ ਤਾਂ ਰੰਚਕ ਮਾਤਰ ਗੁਰੂ ਨਾਨਕ ਦੇਵ ਜੀ ਤੋਂ ਬਾਰਾਂ ਬਾਰਾਂ ਕੋਹ ਦੂਰ ਰਹੀ ਹੈ, ਇਸ ਕਰਕੇ ਗੁਰੂ ਨਾਨਕ ਦੇਵ ਜੀ ਸਦਾ ਵਿਰਾਗੀ ਰਹੇ।
ਅਸਬਿਦ ਦਿਵਸ ਬਿਤਾਵਈ ਜਗ ਤਾਰਨ ਕੇ।
ਜੱਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਤਰੀਕੇ ਨਾਲ ਦਿਨ ਬਤੀਤ ਕਰਦੇ ਹਨ।
ਕਬਿਤ ਬੋਲੋ ਜੈ ਰਾਮ ਚੱਲ ਆਇਓ ਸਸਰਾਮ ਧਾਮ।
ਫਿਰ ਭਾਈਆ ਜੈ ਰਾਮ ਜੀ ਸਸੁਰਾਰ ਧਾਮ ਚੱਲ ਕੇ ਆਏ, ਭਾਵ ਆਪਣੇ ਸਹੁਰੇ ਘਰ ਜਦੋਂ ਚੱਲ ਕੇ ਆਏ ਨੇ
ਜਾਂ ਕੋਈ ਅਬਰਾਮ ਵੇਖ ਲੈਨੇ ਨਾਨਕੇ
ਜਿਨ੍ਹਾਂ ਦਾ ਬੜਾ ਸੁੰਦਰ ਵੇਸ ਹੈ ਉਦੋਂ ਲੈਣ ਵਾਸਤੇ ਕਿਉਂਕਿ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਭੈਣ ਜੀ ਨੂੰ ਲਿਆਏ ਸਨ ਬੇਬੇ ਨਾਨਕੀ ਜੀ ਨੂੰ ਹੁਣ ਭਾਈਆ ਜੈ ਰਾਮ ਜੀ ਸੁਲਤਾਨਪੁਰੋਂ ਲੈਣ ਵਾਸਤੇ ਬੇਬੇ ਨਾਨਕੀ ਜੀ ਨੂੰ ਆ ਗਏ ਹਨ
ਸੁਣ ਕੇ ਬੁਲਾਰ ਨੇ ਬੁਲਾਏ ਤਤਕਾਲ
ਜਦੋਂ ਰਾਏ ਬੁਲਾਰ ਜੀ ਨੂੰ ਪਤਾ ਲੱਗਿਆ ਕਿ ਜੈ ਰਾਮ ਜੀ ਆਏ ਨੇ ਉਸ ਵਕਤ ਰਾਏ ਬੁਲਾਰ ਜੀ ਨੇ ਆਪਣਾ ਬੰਦਾ ਭੇਜਿਆ ਇੱਕ ਵੀ ਜਾਓ ਉਹਨਾਂ ਨੂੰ ਬੁਲਾ ਕੇ ਲਿਆਓ ਮੈਂ ਵੀ ਉਹਨਾਂ ਨੂੰ ਮਿਲਣਾ ਹੈ
ਆਏ ਮਿਲਿਓ ਭਲੀ ਰੀਤ ਕਰੀ ਸਨਮਾਨ ਕੇ
ਆ ਕਰਕੇ ਮਿਲੇ ਨੇ ਉੱਠ ਕੇ ਰਾਏ ਬੁਲਾਰ ਨੇ ਇਹ ਨਹੀਂ ਦੇਖਿਆ ਕਿ ਕੋਈ ਅਹੁਦੇਦਾਰ ਛੋਟਾ ਹੈ ਮੈਥੋਂ ਮੈਂ ਨਵਾਬ ਹਾਂ ਨਹੀਂ ਕਿਉਂਕਿ ਆਪਣੀ ਪੁੱਤਰੀ ਜੋ ਬਣਾਇਆ ਸੀ ਬੇਬੇ ਨਾਨਕੀ ਨੂੰ ਕਿਉਂ ਆਪਣੇ ਜਿਵੇਂ ਜਮਾਤਾਂ ਦਾ ਸਤਿਕਾਰ ਕਰੀਦਾ ਹੈ ਪ੍ਰਾਹੁਣੇ ਦਾ ਸਤਿਕਾਰ ਕਰੀਦਾ ਉੱਠ ਕੇ ਬੜੇ ਭਾਵਨਾ ਨਾਲ ਸਤਿਕਾਰ ਕੀਤਾ ਹੈ
ਕੁਸ਼ਲ ਪ੍ਰਸੰਗ ਕਰ ਰਹੇ ਮੈਂ ਆਨੰਦ ਧਰ
ਬਹੁਤ ਸੁੱਖ ਸਾਂਦ ਪੁੱਛੀ ਹੈ ਪ੍ਰਸੰਗ ਸਾਰਾ ਛੇੜਿਆ ਉੱਥੋਂ ਦਾ ਪਰਮਾਨੰਦ ਜੀ ਦਾ ਕੀ ਹਾਲ ਹੈ ਤੁਹਾਡੇ ਕਾਰੋਬਾਰ ਦਾ ਕੀ ਹਾਲ ਸਭ ਪੁੱਛ ਪੁਛਾ ਕੇ ਫਿਰ ਬਹੁਤ ਹੀ ਸੁੰਦਰ ਜੋ ਹੈ ਆਪਸ ਵਿੱਚ ਘਰੇਲੂ ਬਚਨ ਵੀ ਕੀਤੇ ਨੇ ਪਿਆਰ ਦੇ ਵਿੱਚ ਆ ਕੇ ਆਨੰਦ ਦੇ ਬਚਨ ਕੀਤੇ ਹਨ
ਬੋਲਿਓ ਸਮਝਾਣੇ ਵਿਦਗਤ ਦਾਨ ਕੇ
ਸਮਝਾਉਣ ਵਾਸਤੇ ਇਸ ਤਰ੍ਹਾਂ ਰਾਏ ਬੁਲਾਰ ਜੀ ਬੋਲੇ ਨੇ ਕਿ ਇਹ ਜੋ ਗੁਰੂ ਨਾਨਕ ਦੇਵ ਜੀ ਹਨ ਇਹ ਗਤੀ ਦੇ ਦੇਣ ਵਾਲੇ ਕਲਿਆਣ ਦੇ ਦੇਣ ਵਾਲੇ ਹਨ
ਕਲਾਵਾਨ ਨਾਨਕ ਸੁਜਾਨ ਕੋ ਤੂੰ ਭਲੇ ਮਾਨ
ਇਹ ਗੁਰੂ ਨਾਨਕ ਦੇਵ ਜੀ ਬੜੇ ਕਲਾਵਾਨ ਨੇ ਭਲੀ ਕਰਕੇ ਗੱਲ ਮੰਨ ਲੈਣੀ ਮੇਰੀ ਇਹਨਾਂ ਦੇ ਪਰਿਵਾਰ ਨੂੰ ਨੀ ਪਤਾ ਹੈ ਇਸ ਗੱਲ ਦਾ ਇਹ ਤੇ ਬਹੁਤ ਉੱਚੇ ਮਹਾਂਪੁਰਖ ਹਨ
ਕਲੈ ਕਰਤ ਕਾਲੋ ਸਮਝਣਾ ਸਿਆਨ ਕੇ
ਇਹਨਾਂ ਨੂੰ ਕੋਈ ਸਿਆਣ ਪਤਾ ਹੈ ਨੀ ਇਹ ਤਾਂ ਹਰ ਵਕਤ ਲੜਾਈ ਝਗੜਾ ਉਹਨਾਂ ਖੜਾ ਰੱਖਦੇ ਗੁਰੂ ਨਾਨਕ ਦੇਵ ਜੀ ਨਾਲ ਪੈਸਿਆਂ ਪਿੱਛੇ ਕਰੀ ਜਾਂਦੇ ਪੈਸੇ ਨੀ ਹੈ ਪੈਸੇ ਨੀ ਹੈ ਕਈਆਂ ਬੰਦਿਆਂ ਦੀ ਆਦਤ ਹੁੰਦੀ ਹੈ ਇਸ ਕਰਕੇ ਇਹਨਾਂ ਨੂੰ ਇੱਥੇ ਝਗੜੇ ਬਹੁਤ ਹੁੰਦੇ ਨੇ
ਮੇਰੋ ਕਯੋ ਮਾਨ ਨਿਜ ਰਾਖੋ ਘਰ ਮਾਨ ਸਨ
ਮੈਂ ਤਾਂ ਇਹੀ ਕਹਿਣਾ ਤੁਹਾਨੂੰ ਰਾਏ ਬੁਲਾਰ ਜੀ ਭਾਈਆ ਜੈ ਰਾਮ ਜੀ ਨੂੰ ਕਹਿੰਦੇ ਮੈਂ ਇਹੀ ਕਹਿਣਾ ਤੁਸੀਂ ਇਹਨਾਂ ਨੂੰ ਸੁਲਤਾਨਪੁਰ ਸਾਹਿਬ ਲੈ ਜਾਓ ਉੱਥੇ ਬੜੇ ਮਾਣ ਆਦਰ ਸਤਿਕਾਰ ਨਾਲ ਰੱਖਣਾ ਉੱਥੇ ਇਹਨਾਂ ਦਾ ਹਰ ਪ੍ਰਕਾਰ ਸੇਵਾ ਕਰਨੀ ਜੇ ਤੂੰ ਲੈਣੀ ਚਾਹੁੰਦਾ ਨਾ ਕਲਿਆਣ ਮੁਕਤੀ ਚਾਹੁੰਦਾ ਇਹ ਮੇਰੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਿਆ ਕਰ
ਉੱਤੇ ਕਿਤ ਥਾਨ ਬਿਦ ਵਿਆਹ ਕੀ ਮਲੀਜੀਏ
ਨਾਲੇ ਹੁਣ ਇਹਨਾਂ ਦੀ ਉਮਰ ਜਿਹੜੀ ਹੈ ਵਿਆਹੁਣ ਯੋਗੀ ਹੋ ਚੱਲੀ ਹੈ ਉੱਥੇ ਕੋਈ ਅੱਛਾ ਰਿਸ਼ਤਾ ਲੱਭ ਲਿਓ ਲੱਭ ਕੇ ਇਹਨਾਂ ਦੀ ਸ਼ਾਦੀ ਵੀ ਤੁਸੀਂ ਉੱਥੋਂ ਹੀ ਕਰ ਦਿਓ ਅਤੇ ਇਸ ਤਰੀਕੇ ਨਾਲ ਇੱਕ ਤੇ ਉੱਥੇ ਹੀ ਰਹਿਣਗੇ ਉੱਥੇ ਪਰਚ ਜਾਣਗੇ ਉੱਥੇ ਆਪਣੀ ਭਗਤੀ ਵੀ ਕਰਨਗੇ ਕੋਈ ਕੰਮ ਕਾਰ ਵੀ ਕਰਨਗੇ ਇੱਥੇ ਇਹਨਾਂ ਨੂੰ ਸਦਾ ਹੀ ਝਗੜੇ ਹੁੰਦੇ ਰਹਿੰਦੇ ਨੇ
ਸੇਵੋ ਸਭ ਭਾਂਤ ਸੋ ਮਿਟਾਏ ਮਨ ਭ੍ਰਾਂਤ ਮੀਤ
ਅੱਛਾ ਮਿੱਤਰ ਇੱਕ ਗੱਲ ਸੁਣ ਲੈ ਰਿਸ਼ਤੇਦਾਰੀ ਵਾਲਾ ਕੰਮ ਨਾ ਰੱਖੀ ਉਹ ਗੱਲ ਛੱਡ ਦੇ ਤੂੰ ਬਸ ਆਪਣੇ ਮਨ ਵਿੱਚ ਆਪਣੀ ਭ੍ਰਾਂਤ ਭਰਮ ਮੇਟ ਕੇ ਨਾ ਇੱਕ ਗੱਲ ਜਾਣੀ ਕਿ ਮੈਂ ਨਿਰੰਕਾਰ ਦੀ ਸੇਵਾ ਕਰ ਰਿਹਾ ਜਿਵੇਂ ਆਪਾਂ ਹੁਣ ਕਹਿੰਦੇ ਕਿ ਮਿੱਤਰੋ ਇੱਕ ਗੱਲ ਯਾਦ ਰੱਖੋ ਸੰਗਤੋ ਇੱਕ ਗੱਲ ਯਾਦ ਰੱਖੋ ਮਨ ਦੀ ਭ੍ਰਾਂਤੀ ਛੱਡ ਦਿਓ ਇੱਕ ਨਿਰੰਕਾਰ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ ਬਸ ਇਹੀ ਗੱਲ ਰਾਏ ਬੁਲਾਰ ਜੀ ਨੇ ਕਹਿ ਦਿੱਤੀ ਦੇਖੋ ਕਿਤੇ ਰਿਸ਼ਤੇਦਾਰੀ ਵਾਲਾ ਚੱਕਰ ਨਾ ਚਲਾ ਲਿਓ ਇੱਥੇ ਤਾਂ ਨਿਰੰਕਾਰ ਜਾਣ ਕੇ ਜੇ ਤੁਸੀਂ ਸੇਵਾ ਕਰੋਗੇ ਤੁਹਾਡਾ ਭਲਾ ਹੋ ਜਾਏਗਾ
ਕੂਲ ਹੋਣਾ ਪ੍ਰਤੀਕੂਲ ਹੋਣੀ ਮਤ ਕੀਜੀਏ
ਬਸ ਇੱਕ ਗੱਲ ਯਾਦ ਰੱਖਿਓ ਕਦੇ ਵੀ ਭੁੱਲ ਕੇ ਗੁਰੂ ਨਾਨਕ ਦੇਵ ਜੀ ਤੋਂ ਉਲਟ ਨਹੀਂ ਚੱਲਣਾ ਜੋ ਇਹ ਕਹਿਣ ਤੁਸੀਂ ਅੱਗੇ ਸੱਤ ਬਚਨ ਕਹੀ ਜਾਣਾ ਇਹ ਕਹਿਣ ਅੱਧੀ ਰਾਤ ਉੱਠ ਕੇ ਦਿਨ ਹੈ ਤੁਸੀਂ ਕਹੋ ਹਾਂਜੀ ਇਹ ਕਹਿਣ ਰਾਤ ਨੂੰ ਸੋ ਦਿਨੇ ਕਹਿਣ ਰਾਤ ਹੈ ਤੁਸੀਂ ਕਹਿਣਾ ਹਾਂਜੀ ਇਹ ਕਹਿਣਾ ਇਹ ਕੌੜੀ ਮਿਰਚ ਮਿੱਠੀ ਹੈ ਤੁਸੀਂ ਕਹਿਣਾ ਹਾਂਜੀ ਫਿਰ ਗੱਲ ਬਣਨੀ ਹੈ ਸੱਤ ਬਚਨ ਦੇ ਅਧਿਕਾਰੀ ਬਣ ਜਾਓ
ਸਵਾਰਥ ਪਰਮਾਰਥ ਮੈਂ ਜਨਮ ਪਦਾਰਥ ਕੋ
ਇਹ ਜਿਹੜਾ ਸਵਾਰਥ ਹੈ ਨਾ ਤੇ ਪਰਮਾਰਥ ਦੇ ਵਿੱਚ ਇਹ ਜਨਮ ਰੂਪੀ ਜਿਹੜਾ ਪਦਾਰਥ ਹੈ ਇਸ ਨੂੰ
ਚਾਹੋ ਜੇ ਸਕਾਰ ਤੋ ਨੀਕੇ ਲੱਖ ਲੀਜੀਏ
ਚੰਗੀ ਗੱਲ ਜਾਣ ਲਓ ਕਿ ਆਪਾਂ ਪਰਮਾਰਥ ਅਤੇ ਸਵਾਰਥ ਨੂੰ ਇਕੱਠਾ ਰੱਖਣਾ ਸਵੈ ਅਰਥ ਹੁੰਦਾ ਸੰਸਾਰ ਦੇ ਕੰਮ ਕਾਰ ਕਰਨ ਦੇ ਵਿੱਚ ਪਰਮਾਰਥਕ ਵੀ ਆਪਣਾ ਨਾਲ ਨਾਲ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇਸ ਕਰਕੇ ਆਪਾਂ ਨੇ ਸਵਾਰਥ ਵਿੱਚ ਪਰਮਾਰਥ ਦੇ ਕੰਮ ਕਰਨੇ ਨੇ ਅਤੇ ਨਾਲ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਆਪਣੇ ਜਨਮ ਪਦਾਰਥ ਨੂੰ ਸਫਲਾ ਕਰਨਾ।
ਇੱਕ ਤੂੰ ਕਹਿਣ ਮੇਰੋ ਦੂਜੇ ਸੰਬੰਧ ਤੇਰੋ,
ਇੱਕ ਤਾਂ ਮੇਰਾ ਕਹਿਣਾ ਕਿਉਂਕਿ ਮੈਂ ਨਵਾਬ ਹਾਂ, ਵੱਡਾ ਹਾਂ, ਦੂਜਾ ਭਾਈ ਤੇਰਾ ਸੰਬੰਧ ਹੈ, ਇਹਨਾਂ ਨਾਲ ਰਿਸ਼ਤੇਦਾਰੀ ਹੈ।
ਤੀਜੇ ਨਿਜ ਭਲਾ ਹੈਰੋ ਸੇਵਾ ਮੈਂ ਪ੍ਰਸੀਜੀਏ,
ਤੀਜੀ ਗੱਲ ਇਹ ਹੈ ਕਿ ਆਪਣਾ ਭਲਾ ਜਾਣਨਾ, ਬਸ ਸੇਵਾ ਕਰਨ ਵਿੱਚ ਪ੍ਰਸੀਜ ਜਾਓ, ਖੁਸ਼ ਕਰ ਲਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੇ ਖੁਸ਼ ਹੋ ਗਏ ਤਾਂ ਤੁਹਾਡਾ ਭਲਾ ਹੋ ਜਾਏਗਾ।
ਦੋਹੇਰਾ ਕਲ ਹੀ ਕਾਲੋ ਕਲਹਿ ਕਰ ਯਾ ਤੇਰੇ ਉਦਾਸ।
ਇਹ ਜਿਹੜਾ ਬਾਬਾ ਕਲਿਆਣ ਚੰਦ ਜੀ, ਇਹਨਾਂ ਦੇ ਪਿਤਾ ਜੀ ਨੇ, ਤੇਰੇ ਸਹੁਰਾ ਜੀ ਨੇ, ਇਹ ਥੋੜੇ ਜਿਹੇ ਝਗੜਾਲੂ ਕਿਸਮ ਦੇ ਨੇ, ਕ੍ਰੋਧੀ ਨੇ। ਇਹ ਗੁਰੂ ਨਾਨਕ ਦੇਵ ਜੀ ਨਾਲ ਹਰ ਵਕਤ ਝਗੜਾ ਹੀ ਕਰਦੇ ਰਹਿੰਦੇ ਨੇ, ਇਹਨਾਂ ਗੱਲਾਂ ਨੂੰ ਇਹ ਚਾਹੁੰਦੇ ਨੀ, ਉਹ ਤਾਂ ਮਾਇਆ ਚਾਹੁੰਦੇ ਨੇ, ਇਹ ਮਾਇਆ ਤੋਂ ਨਿਰਲੇਪ ਨੇ, ਇਹਨਾਂ ਦੀ ਆਪਸ ਵਿੱਚ ਗੱਲ ਬਣਦੀ ਨੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਇੱਥੇ ਜਰਾ ਕੁ ਉਦਾਸ ਹੀ ਰਹਿੰਦੇ ਹਨ। ਸੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਚਾਹੋ ਇਸ ਗੱਲ ਦੇ ਤਾਂ ਹੀ ਤਾਂ ਉਸ ਵਕਤ ਸੁਨੇਹਾ ਭੇਜ ਦੇਣਾ, ਅਸੀਂ ਇਹਨਾਂ ਨੂੰ ਇੱਥੋਂ ਭੇਜ ਦਿਆਂਗੇ।
ਦਵਈਆ ਜੈ ਰਾਮ ਤਬੈ ਹਰ ਖਾਏ ਰੇ ਦੇ ਕਹਿ ਭਾਗ ਜਗੇ ਆਪਣੇ ਵੱਡ ਜਾਨੋ।
ਭਾਈਆ ਜੈ ਰਾਮ ਜੀ ਤਾਂ ਪਹਿਲੇ ਬੜੇ ਸ਼ਰਧਾਲੂ ਨੇ, ਖੁਸ਼ ਬੜੇ ਨੇ, ਕਹਿੰਦੇ ਇਹ ਤਾਂ ਵੱਡੇ ਭਾਗ ਮੇਰੇ ਜਾਗ ਪਏ ਨੇ, ਜਾਣਨਾ ਕਰੋ ਕਿ ਇਹਨਾਂ ਦੀ ਜੇ ਸੇਵਾ ਮੈਨੂੰ ਮਿਲ ਜਾਵੇ, ਕਿਉਂਕਿ ਮੈਂ ਜਾਣ ਲਿਆ ਹੈ ਇਹ ਭਗਤੀ ਦੇ ਪੁੰਜ, ਭਗਤੀ ਦਾ ਅਵਤਾਰ ਦੇਵੇ ਨਾਨਕੀ ਜੀ ਜੋ ਹਨ, ਇਹਨਾਂ ਦੇ ਭੈਣ ਜੀ ਜੋ ਹਨ, ਉਹਨਾਂ ਤੋਂ ਮੈਂ ਸਭ ਕੁਛ ਜਾਣ ਲਿਆ। ਇਹ ਤਾਂ ਕਹਿੰਦੇ ਨੇ ਮੇਰਾ ਵੀਰ ਹੀ ਨਹੀਂ ਹੈ, ਇਹ ਮੈਂ ਵੀਰ ਨਹੀਂ ਸਮਝਦੀ ਆਪਣਾ, ਇਹ ਮੈਂ ਸਮਝਦੀ ਨਿਰੰਕਾਰ ਆਪ ਆਇਆ ਹੋਇਆ।
ਜਿਨ ਕੀ ਉਪਮਾ ਤੁਮ ਆਪ ਕਰੋ ਸੋ ਚਲੈ ਮਮ ਧਾਮ ਕਿਰਤਾਰਥ ਮਾਨੋ।
ਰਾਏ ਬਲਾਰ ਜੀ, ਜਿਨ੍ਹਾਂ ਦੀ ਉਪਮਾ ਤੁਹਾਡੇ ਵਰਗੇ ਕਰਨ ਬਜ਼ੁਰਗ, ਵੱਡੇ ਸਿਆਣੇ, ਨਵਾਬ, ਕਿਸੇ ਦੀ ਨਵਾਬ ਉਸਤ ਨਹੀਂ ਕਰਦੇ ਹੁੰਦੇ, ਪਰ ਤੁਸੀਂ ਕਿਉਂਕਿ ਬੜੇ ਭਜਨੀਕ ਹੋ, ਭਗਤੀ ਵਾਲੇ ਹੋ, ਅੱਲਾ ਦੇ ਪਿਆਰੇ ਹੋ, ਤੁਸੀਂ ਜਿਨ੍ਹਾਂ ਦੀ ਉਪਮਾ ਕਰਦੇ ਹੋ ਉਹਨਾਂ ਨੂੰ ਮੈਂ ਕਿਉਂ ਨਾ ਲਿਜਾਵਾਂਗਾ ਆਪਣੇ ਘਰ, ਗੁਰੂ ਨਾਨਕ ਦੇਵ ਜੀ ਨੂੰ ਕਿਉਂ ਨਾ ਸੇਵਾ ਕਰਾਂਗਾ, ਮੈਂ ਸੇਵਾ ਖੱਟ ਕੇ ਜ਼ਰੂਰ ਲਾਹਾ ਪ੍ਰਾਪਤ ਕਰਾਂਗਾ।
ਜਿਨ ਕੀ ਉਪਮਾ ਤੁਮ ਆਪ ਕਰੋ ਤਨ ਤੇ ਤਨ ਤੇ ਮਨ ਤੇ ਜਨ ਤੇ ਸਭ ਆਏ ਸਮੇਂ ਤਿਸ ਕੀ ਸਿਰ ਠਾਨੋ।
ਤੁਸੀਂ ਜਿਨ੍ਹਾਂ ਦੀ ਉਪਮਾ ਆਪ ਕਰਦੇ ਹੋ ਇੰਨੇ ਵੱਡੇ ਨੇ ਹੋ, ਔਰ ਮੈਂ ਵੀ ਉਹਨਾਂ ਦੀ ਸੇਵਾ ਕਰਾਂਗਾ ਧਨ ਕਰਕੇ, ਮਨ ਕਰਕੇ, ਤਨ ਕਰਕੇ, ਤੇ ਜਨ ਹੁੰਦਾ ਨੌਕਰ, ਨੌਕਰਾਂ ਕਰਕੇ ਮੈਂ ਇਹਨਾਂ ਨੂੰ ਕੋਈ ਕਮੀ ਨਹੀਂ ਰਹਿਣ ਦਿਆਂਗਾ, ਹਰ ਪ੍ਰਕਾਰ ਦੀ ਸੇਵਾ ਕਰਾਂਗਾ।
ਕਹਿ ਯੋ ਉਠ ਬੰਧਨ ਕੀਨ ਬੁਲਾਰਕ ਹੋਏ ਵਿਦਾ ਸੁਣ ਕੇ ਸਿਦਾਨੋ।
ਇਉਂ ਕਹਿ ਕੇ ਰਾਏ ਬੁਲਾਰ ਜੀ ਨੂੰ ਵੰਦਨਾ ਕਰਕੇ ਫਿਰ ਆਪਣੇ ਸਹੁਰੇ ਘਰ ਭਾਵ ਬਾਬਾ ਕਲਿਆਣ ਚੰਦ ਜੀ ਦੇ ਗ੍ਰਹਿ ਵਿਖੇ ਪਹੁੰਚੇ ਨੇ।
ਸੋਰਠਾ ਲੀਨ ਭਰ ਜਾ ਸਾਥ ਡੋਲੇ ਮੈਂ ਚੜਵਾਏ ਕਰ।
ਸੋ ਭਾਰ ਜਾ ਤੋਂ ਭਾਵ ਇਸਤਰੀ, ਭਾਈਆ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਨੂੰ ਆਪਣੇ ਨਾਲ ਲਿਆ, ਸਭ ਤੋਂ ਵਧਾਈ ਲਈ ਅਤੇ ਡੋਲੇ ਦੇ ਵਿਚ ਚੜਵਾ ਕੇ ਕਹਾਰਾ ਤੋਂ ਚਕਵਾ ਕੇ ਡੋਲਾ ਲੈ ਚੱਲੇ।
ਮਿਲ ਸ਼੍ਰੀ ਨਾਨਕ ਸਾਥ ਸਾਸ ਸਾਥੋ ਨਮੋ ਕਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਪਿਆਰ ਨਾਲ ਇਸ ਤਰੀਕੇ ਦੇ ਨਾਲ ਭਾਈਆ ਜੈ ਰਾਮ ਜੀ ਅਤੇ ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ ਦੇ ਪੈਰੀ ਪੈਣਾ ਕਰਕੇ
ਸਨੇ ਸਨੇ ਪ੍ਰਸਥਾਨ ਦਾਸਨ ਕੇ ਘਰ ਗਏ।
ਆਸਤੇ ਆਸਤੇ ਪ੍ਰਸਥਾਨ ਕਰਦੇ ਹੋਏ ਚਲਦੇ ਚਲਦੇ ਆਪਣੇ ਦਾਸਾਂ ਨੌਕਰਾਂ ਦੇ ਸਮੇਤ ਸਿਪਾਹੀ ਵੀ ਨਾਲ ਹੁੰਦੇ ਸਨ, ਇਉਂ ਆਪਣੇ ਕਈ ਲੋ ਲਸ਼ਕਰ ਲੈ ਕੇ ਆਏ ਨਾਲ ਲੈ ਕੇ ਅਤੇ ਫਿਰ ਆਪਣੇ ਘਰ ਸ੍ਰੀ ਸੁਲਤਾਨਪੁਰ ਸਾਹਿਬ ਪਹੁੰਚ ਗਏ ਨੇ।
ਸਿਮਰਤ ਸਤਿ ਬਖਾਨ ਸ੍ਰੀ ਨਾਨਕ ਕੋ ਦੰਪਤੀ।
ਦੰਪਤੀ ਦੋਵੇਂ ਪਤੀ ਪਤਨੀ ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਜਾ ਕੇ ਵੀ ਯਾਦ ਕਰਦੇ ਨੇ ਵੀ ਮੈਨੂੰ ਉਹਨਾਂ ਦਾ ਚਿਹਰਾ ਨਹੀਂ ਭੁੱਲਦਾ, ਬੜੇ ਮਿੱਠੇ ਸੁਭਾਅ ਦੇ ਨੇ, ਮੈਨੂੰ ਬੜਾ ਆਨੰਦ ਆਇਆ, ਮੇਰਾ ਚਿੱਤ ਕਰਦਾ ਇਸੇ ਸੋਹਣੇ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਇੱਥੇ ਲੈ ਆਈਏ।
ਤਾਂ ਪਸ਼ਚਾਤ ਰਹੇ ਜਸ ਭਾਂਤ ਕਹੋ ਤਸ ਗਾਤ ਸੁਣੋ ਤੁਕ ਦਾਨੀ।
ਸੋ ਇਸ ਤਰੀਕੇ ਨਾਲ ਉਸ ਤੋਂ ਬਾਅਦ ਜਿਵੇਂ ਗਤ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਰਹੇ ਉਹ ਅੱਗੇ ਸੁਣਨਾ ਕਰੋ।
ਯੋਗ ਕਿਰੀਤ ਨਿਕੇਤ ਵਿਖੇ ਵਰਤੈ ਨਿਰਲੇਪ ਵਿਖੇ ਪਤਾਹਾਨੀ।
ਘਰ ਦੇ ਵਿਚ ਰਹਿੰਦਿਆਂ ਹੋਇਆ ਯੋਗ ਦੀ ਰੀਤੀ ਵਰਤਦੇ ਨੇ, ਨਿਰਲੇਪ ਰਹਿੰਦੇ ਨੇ, ਵਿਕਸ਼ੇਪਤਾ ਹੁੰਦੀ ਨਾਨਾ ਪੁਣਾ ਜਾਣਨਾ ਇੱਕ ਦੂਜੇ ਵਿਚ, ਇਹ ਮਾਂ ਹੈ ਪਿਤਾ ਹੈ ਭੈਣ ਭਰਾ ਜਾਂ ਜਾਣਨਾ, ਪਰ ਉਦਾਂ ਇਉਂ ਜਾਣਦੇ ਨੇ ਕਿ ਸਾਰਾ ਰੂਪ ਮੇਰਾ ਆਪਣਾ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਜੈਸ ਬਿਦੇਰੇ ਗ੍ਰਸਤ ਆਸ਼ਰਮ ਹੈ ਅਜਲੋ ਪਰ ਤਚ ਕਾਨੀ।
ਸੋ ਜਿਸ ਤਰ੍ਹਾਂ ਵਿਦੇਹੀ ਜਨਕ ਰਿਹਾ ਹੈ, ਰਾਜ ਕਰਦਾ ਸੀ ਪਰ ਨਿਰਲੇਪ ਵੀ ਰਹਿੰਦਾ ਸੀ, ਇਸ ਤਰੀਕੇ ਨਾਲ ਬ੍ਰਹਮ ਗਿਆਨੀ ਹੋ ਕੇ ਵੀ ਉਹ ਰਾਜ ਕਰਦਾ ਹੋਇਆ ਵੀ ਨਿਰਲੇਪ ਰਿਹਾ। ਅੱਜ ਤੱਕ ਉਹਨਾਂ ਦੀ ਗੱਲ ਦੁਨੀਆਂ ਦੇ ਅੰਦਰ ਮਸ਼ਹੂਰ ਹੈ, ਜਿਵੇਂ
ਪਾਵਕ ਬੀਚ ਬਿਭੂਤ ਛਪੈ ਤਿਵ ਰਾਖੀ ਛਪਾਏ ਕਲਾ ਗੁਣ ਖਾਨੀ।
ਕਹਿੰਦੇ ਨੇ ਜਿਵੇਂ ਸਵਾਹ ਦੇ ਵਿਚ ਪੁਰਾਣਾ ਇੱਕ ਪ੍ਰਮਾਣ ਹੈ, ਇਹ ਅੱਜਦਿਆਂ ਨੂੰ ਘੱਟ ਪਤਾ ਹੈ, ਪਹਿਲਾਂ ਬਜੁਰਗਾਂ ਨੂੰ ਪਤਾ, ਮਾਈਆਂ ਨੂੰ ਪਤਾ ਹੈ ਕਿ ਜਦੋਂ ਆਪਾਂ ਅੱਗ ਰੱਖਦੇ ਹੁੰਦੇ ਸੀ ਰਾਤ ਨੂੰ, ਡੱਬੀਆਂ ਤਾਂ ਹੁੰਦੀਆਂ ਨਹੀਂ ਸੀ, ਮਾਚਸਾਂ ਨਹੀਂ ਸੀ ਹੁੰਦੀਆਂ, ਰਾਤ ਨੂੰ ਅੱਗ ਸਵਾਹ ਦੇ ਵਿਚ ਲਗੋ ਦਿੰਦੇ ਸੀ ਤੇ ਸਵੇਰੇ ਉਹੀ ਅੱਗ ਵਿਚੋਂ ਕੱਢ ਲੈਂਦੇ ਫੇਰ ਚਲਾ ਲੈਂਦੇ ਸੀ। ਇਉਂ ਅੱਗ ਕਈ ਘਰਾਂ ਚ 20 ਸਾਲ ਚੱਲਦੀ ਸੀ ਲਗਾਤਾਰ ਹੀ। ਉਹ ਇੱਕ ਪ੍ਰਮਾਣ ਇੱਥੇ ਦਿੱਤਾ ਕਵੀ ਜੀ ਨੇ, ਕਹਿੰਦੇ ਜਿਵੇਂ ਸਵਾਹ ਦੇ ਵਿਚ ਅੱਗ ਛੁਪੀ ਪਈ ਹੈ ਕਿਸੇ ਨੂੰ ਪਤਾ ਨਹੀਂ, ਇਸੇ ਤਰ੍ਹਾਂ ਹੀ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਮਹਾਰਾਜ ਬ੍ਰਹਮ ਸਰੂਪ ਨੇ ਆਪਣੇ ਆਪ ਨੂੰ ਇਸੇ ਤਰ੍ਹਾਂ ਹੀ ਛੁਪਾ ਕੇ ਰੱਖਿਆ, ਉਪੋਂ ਭੁਲੇਖਾ ਪਾ ਤਾ ਕਿ ਮੈਂ ਇਹ ਜੱਗ ਦੇ ਵਿਚ ਜਨਮ ਲਿਆ ਜਾਂ ਮੈਂ ਗੁਰੂ ਨਾਨਕ ਦੇਵ ਜੀ ਹਾਂ ਜਾਂ ਕਲਿਆਣ ਚੰਦ ਜੀ ਮੇਰੇ ਪਿਤਾ ਨੇ, ਮੇਰੇ ਮਾਤਾ ਪਿਤਾ ਨੇ, ਇਸ ਤਰ੍ਹਾਂ ਦੁਨੀਆਂ ਨੂੰ ਆਪਣਾ ਆਪ ਛੁਪਾ ਕੇ ਰੱਖਿਆ, ਨਹੀਂ ਦਿਖਾਇਆ ਆਪਣਾ ਸਰੂਪ।
ਸੋਰਠਾ ਲਖ ਨਸਕੈ ਅਨਜਾਨ ਬਕੈ ਤੇ ਅਸਬਿਦ ਪਰਸ ਪਰ।
ਜਿਹੜੇ ਅਣਜਾਣ ਬੰਦੇ ਨੇ ਉਹ ਨਹੀਂ ਜਾਣ ਸਕਦੇ, ਉਹ ਤਾਂ ਪਰਸ ਪਰ ਆਪਸ ਵਿਚ ਇੱਕ ਦੂਜੇ ਨੂੰ ਕਹਿੰਦੇ ਨੇ।
ਕਾਜ ਕਥਨ ਜਗ ਜਾਨ ਬਿਨ ਮਤ ਹੋਏ ਨਾ ਆਵੇ।
ਕਹਿੰਦੇ ਜਿਹੜੇ ਜੱਗ ਦੇ ਕੰਮ ਹੁੰਦੇ ਨੇ ਬੜੇ ਔਖੇ ਹੁੰਦੇ ਨੇ, ਬੰਦੇ ਨੂੰ ਜਦ ਤੱਕ ਇਹਨਾਂ ਕੰਮਾਂ ਦੀ ਸੋਝ ਹੀ ਨਹੀਂ ਹੁੰਦੀ ਉਦੋਂ ਤੱਕ ਬੰਦਾ ਇਹ ਕੰਮ ਕਾਰ ਕਰ ਨਹੀਂ ਸਕਦਾ।
ਸ਼੍ਰੀ ਬੇਦੀ ਕੁਲ ਚੰਦ ਰਹਿਤ ਸਮਾਨ ਸੁਭਾਏ ਮੈਂ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਤੇ ਸਿੱਧੀ ਰਹਿੰਦੇ ਨੇ ਸਾਰਿਆਂ ਦੇ ਵਿਚ, ਕਿਸੇ ਨੂੰ ਆਪਣਾ ਆਪ ਜਣਾਇਆ ਨਹੀਂ ਹੈ, ਪੜਦਾ ਪਾਤਾ ਮਾਇਆ ਦਾ ਕਿਸੇ ਬੰਦੇ ਨੂੰ ਗਿਆਨ ਨਹੀਂ ਹੈ।
ਕਮਲਨ ਸੇ ਮਤਵੰਦ ਕੈਸੇ ਸਕੈ ਪਛਾਣ ਦੋ।
ਹੁਣ ਇੱਕ ਪ੍ਰਮਾਣ ਦਿੱਤਾ, ਜਿਵੇਂ ਸੂਰਜ ਨੂੰ ਦੇਖ ਕੇ ਖਿੜ ਜਾਂਦਾ ਹੈ ਕਮਲ ਦਾ ਫੁੱਲ, ਗੁਰਮੁਖ ਤਾਂ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਉਹ ਖਿੜ ਜਾਂਦੇ ਨੇ, ਸਿਆਣੇ ਸੋਝੀ ਵਾਲੇ ਭਗਤੀ ਵਾਲੇ, ਪਰ ਕਹਿੰਦੇ ਇੱਕ ਕਮਲ ਦੇ ਫੁੱਲ ਵਾਂਗੂ ਬੰਦੇ ਹੋ ਜਾਂਦੇ ਨੇ। ਉਹ ਕਦੋਂ? ਕਹਿੰਦੇ ਜਦੋਂ ਰਾਤ ਨੂੰ ਸੂਰਜ ਛਿਪ ਕੇ ਚੰਦਰਮਾ ਚੜ੍ਹ ਜਾਂਦਾ ਹੈ ਕਮਲ ਦਾ ਫੁੱਲ ਬੰਦੇ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਬੰਦਿਆਂ ਦੀ ਮਤ ਮਾੜੀ ਹੈ, ਖੋਟੀ ਬੁੱਧੀ ਹੈ, ਉਹ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਤਾਂ ਚੁੱਪ ਹੀ ਹੋ ਜਾਂਦੇ ਨੇ, ਉਹਨਾਂ ਨੂੰ ਇਹਨਾਂ ਬਾਰੇ ਸਮਝ ਹੀ ਨਹੀਂ ਹੈ। ਇਸ ਕਰਕੇ ਉਹ ਸਤਸੰਗਤ ਵਿਚ ਨਹੀਂ ਆ ਕੇ ਬਹਿੰਦੇ, ਕਦੇ ਬਾਣੀ ਨਹੀਂ ਪੜ੍ਹਨਗੇ, ਕਦੇ ਨਾਮ ਨਹੀਂ ਜਪਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਗੁਰਮੁਖ ਤਾਂ ਖਿੜ ਜਾਂਦੇ ਨੇ ਤੇ ਮਨਮੁਖ ਕਹਿੰਦਾ ਕਿੱਥੇ ਫਸ ਗਏ।
ਧਰਮ ਤੁਰਹੀਨ ਅਗਾਧ ਅਸਬਿਦ ਸਮਾਂ ਬਿਤਾਵੀ।
ਧਰਮ ਨੂੰ ਧਾਰਨ ਵਾਲੇ, ਧਰਮ ਨੂੰ ਆਸਰਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਇਸ ਤਰੀਕੇ ਨਾਲ ਆਪਣਾ ਸਮਾਂ ਬਤੀਤ ਕਰ ਰਹੇ ਹਨ।
ਚੱਲ ਕਰ ਆਇਓ ਸਾਧ ਏਕ ਦਿਵਸ ਤਲਵੰਡਕਾ।
ਇੱਕ ਦਿਨ ਦੀ ਗੱਲ ਹੈ ਕਿ ਤਲਵੰਡੀ ਨਗਰ ਵਿਖੇ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਜੀ ਦਾ ਹੁਣ ਨਾਮ ਹੈ, ਇੱਕ ਸਾਧੂ ਚੱਲ ਕੇ ਆ ਗਿਆ।
ਕਬਿਤ ਰੀਤ ਤਨ ਸੰਤ ਕੀ ਅਭੀਤ ਬੈਠੇ ਆਨ ਇੱਕ।
ਸੋ ਇਸ ਤਰੀਕੇ ਦੇ ਨਾਲ ਸੰਤਾਂ ਵਾਲੀ ਰੀਤੀ ਸਰੀਰ ਦੀ ਹੈ, ਬੜੇ ਬਰਾਗੀ ਨੇ, ਆ ਕੇ ਇੱਕ ਜਗ੍ਹਾ ਬੈਠੇ ਨੇ।
ਨਗਰ ਵਹਿਰ ਬਰ ਆਸਨ ਡਸਾਏ ਕੇ।
ਨਗਰ ਦੇ ਬਾਹਰ ਬਾਹਰ ਆਪਣਾ ਆਸਣ ਲਾ ਕੇ ਉਹ ਸੰਤ ਮਹਾਤਮਾ ਬੈਠੇ ਨੇ।
ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ।
ਉਸ ਵਕਤ ਸਹਿਜ ਸੁਭਾਵਕ ਹੀ ਸਤਿਗੁਰੂ ਨਾਨਕ ਦੇਵ ਜੀ ਵਿਚਰਦੇ ਹੋਏ ਉੱਥੇ ਪਹੁੰਚੇ।
ਵੈਸੇ ਕਰਤਾਰ ਕਰਤਾਰ ਤਾਂ ਸੁਣਾਏ ਕੇ।
ਸੋ ਉਸ ਵਕਤ ਗੁਰੂ ਨਾਨਕ ਦੇਵ ਜੀ ਜਿਹਨੂੰ ਵੀ ਮਿਲਦੇ ਸਨ ਇੱਕ ਬਚਨ ਕਹਿੰਦੇ ਸਨ करतार धन करतार धन करतार इं धन करतार करते हुए गुरु नानक देव जी जिवे आप बुलाने फतेह पहला सत श्री अकाल सी पहला होर गुरु नानक देव जी तो बोला ही सी करतार करतार वाहेगुरु वाहेगुरु करदिया बैठ गए
कंचन की मुंदर का सुहाए छुदर आगरी मैं
सोहनी छोटी उंगल दे विच सोने दी मुंदरी सोभनीक हो रही है
लोटा हाथ लिए उपकारी जे सुभाए को